दल भंजन गुर सूरमा वड योदा बहु परोपकारी। गुरु हरगोबिंद साहब जी महाराज बारे भाई गुरदास जी दे लिखत के शब्द दल भंजन गुरु सूरमा वड योदा बहु परोपकारी। परोपकार दी मूर्ति महाबली जोधे ते सूरमे। शरीर करके ते आप रिष्ट पुष्ट सन, आत्मा करके महाबली ने सूरमे ने। आप जी दा जन्म बडाली दे छोया माता गंगा जी दी कुखों। आप जी दे पिता बाणी दे बोहत साहिब श्री गुरु अर्जन देव जी महाराज। आप श्री गुरु अर्जन देव जी महाराज दी इकलौती औलाद सन। सहजे सहजे आप जी दे वडपणे दे नाल, शरीर दे वधण दे नाल, उम्र दे वधण दे नाल अत्यात्म मंडल दा भी विकास चलदा रहा चलदा रहा। जेठ सुदी चौथ नूं साहिब गुरु अर्जन देव जी महाराज दी शहादत तों बाद, ज्योति जोत समाण तों बाद, आपने छेवीं जोत गुरु नानक देव जी महाराज दी जगमगा के कारज आरंभ कर दिता। साहिब गुरु हरगोबिंद साहब जी महाराज दे नाल जिहड़े शब्द निश्चित होए ने, आप नूं आख्या गया है मेरी पीरी दे मालक। गुरु नानक देव जी महाराज तो लैके गुरु अर्जन देव जी महाराज तक पीरी दा सिलसिला चलदा रहा। दरवेशी दी गल चलदी रही, संत सरूप दा प्रचार होंदा रहा। लेकिन अज गुरु हरगोबिंद साहब जी महाराज दे गुरगद्दी नशीन होण दे नाल अजीबो गरीब घटना घटी कि पीरी दे नाल मीरी नूं जोड़ दिता गया, मीरी दे नाल पीरी नूं जोड़ दिता गया। लिहाजा आप नूं मीरी पीरी दे मालक धन गुरु हरगोबिंद साहब जी महाराज आख्या जाण लगा। लंबी सोचनी तो बाद गुरु हरगोबिंद साहब जी महाराज ने ऐसा कीता। आप नूं दिखाई दिता कि जिन्हां कोल सत हुंदा है उन्हां कोल सता नहीं हुंदी, और जिन्हां कोल सता हुंदी है उन्हां कोल सत नहीं आउंदा। जिन्हां कोल सत है वह संत ने, दरवेश ने, फकीर ने। इहदे नाल अंदरूनी समस्यावां दा ते समाधान हो जाता है। चैन किवें मिले, सुकून किवें मिले, आनंद किवें मिले, परमात्मा किवें मिले, इत्यादिक ये जिहड़ियां समस्यावां ने इन्हां दा समाधान ते हो जाता है। पर कुछ समस्यावां मनुख दियां बाहर ने, आर्थिक समस्यावां, समाजिक समस्यावां, राजनीतिक समस्यावां, इन्हां नूं कौन हल करे। अगर बाहर दा जीवन नरक बनिया होया तो अंदर दा स्वर्ग भी खतरे च पै जांदा है। अंदर नरक है तो बाहर स्वर्ग है, यह भी बेमैनी हो जाता है। स्वर्ग विच की है? इंद्रियां दा रस, धन संपदा दी बहुतात, सारी लोड़ां दी पूर्ति, हर कामना दी पूर्ति हो जानी, इह ते स्वर्ग है। लेकिन जे मन दा चैन नहीं, मन दा सुकून नहीं, आनंद नहीं, तां फिर अंदर ते नरक बणिया है। अंदर दा स्वर्ग पीरी नाल बणेगा, बाहर दा स्वर्ग मीरी नाल बणेगा। अंदर दी दुनिया सवरेगी जद कोई संत होवेगा, और बाहरों ओही संपन्न हो सकेगा जिहदे कोल सता है, जिहदे कोल ताकत है। कमजोर वास्ते बाहर दी दुनिया विच कोई थां नहीं, कोई टिकाणा नहीं। कमजोर नूं दब के रहना पएगा या मिट जाना पएगा। संसार दा इतिहास इस गल दा सबूत है कि जिहड़ी कौम कमजोर रही है, मिट गई है या दब के रही है, तो दब के रहना भी किसी हद तक मिट जाना है, बर्बाद हो जाना है। गुरु हरगोबिंद साहब जी महाराज ने शस्त्र धारण कर लिया। आप नूं मीरी पीरी दा मालिक आख्या जाण लगा। चारों पासे चेमगोइयां शुरू होईयां कि संत ने तलवार धारण कर ली है, संत ने धनुषबाण धारण कर लिया है, संत ने माला दी गल छड़ के बंदूक ते तोपां दी गल आरंभ कर दित्ती। एक दिन आप गुजरात दे नेड़े लंघे जा रहे सन, महल आप जी दे नाल सन, परिवार आप जी दे नाल सी। ਲਾਓ ਲਸ਼ਕਰ ਪੂਰੇ ਦਾ ਪੂਰਾ ਆਪ ਜੀ ਦੇ ਨਾਲ ਸੀ ਤਾਂ ਇੱਕ ਫਕੀਰ ਨੇ ਆਪ ਤੇ ਤਰਕ ਖੜੀ ਕਰ ਦਿੱਤੀ। ਔਰ ਤਰਕ ਇਹ ਸੀ, ਦੌਲਤ ਕੀ ਤੇ ਫਕੀਰ ਕੀ, ਇਸਤਰੀ ਕੀ ਤੇ ਫਕੀਰ ਕੀ, ਔਰ ਪੁੱਤਰਾਂ ਦੀ ਹੋਂਦ ਕੀ ਤੇ ਸੰਤ ਹੋਣਾ ਕੀ। ਫਿਰ ਨਾਲੇ ਇਹ ਆਖਿਆ ਹਿੰਦੂ ਕੀ ਤੇ ਫਕੀਰ ਕੀ। ਜਾਪਦਾ ਇਹ ਸਵਾਲ ਕਿਸੇ ਮੁਸਲਿਮ ਫਕੀਰ ਦਾ ਸੀ, ਹਿੰਦੂ ਕੀ ਤੇ ਫਕੀਰ ਕੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਉੱਤਰ ਦਿੱਤਾ, ਦੌਲਤ ਗੁਜ਼ਰਾਨ, ਪੁੱਤਰ ਨਿਸ਼ਾਨ, ਇਸਤਰੀ ਇਮਾਮ, ਫਕੀਰ ਨਾ ਹਿੰਦੂ ਨਾ ਮੁਸਲਮਾਨ। ਫਕੀਰ ਇਹਨਾਂ ਬੰਦਸ਼ਾਂ ਤੋਂ ਉੱਚਾ ਹੁੰਦਾ, ਫਕੀਰ ਇਸ ਕੈਦ ਤੋਂ ਉੱਚਾ ਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬੜੇ ਸੁੰਦਰ ਬੋਲ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲ੍ਹੈ ਰਾਮ ਕੇ ਪਿੰਡ ਪਰਾਮ। ਅਸੀਂ ਅੱਲਾ ਦੇ ਗੀਤ ਗਾਉਣ ਵਾਲੇ ਹਾਂ, ਅਸੀਂ ਰਾਮ ਦੇ ਗੀਤ ਗਾਉਣ ਵਾਲੇ ਹਾਂ, ਅਸੀਂ ਰਾਮ ਦੀ ਧੁਨ ਵਿੱਚ ਲੀਨ ਹੋਣ ਵਾਲੇ ਹਾਂ, ਅੱਲਾ ਤੋਂ ਨਿਛਾਵਰ ਹੋਣ ਵਾਲੇ ਹਾਂ। ਪਰ ਅਸੀਂ ਹਿੰਦੂ ਤੇ ਮੁਸਲਿਮ ਨਹੀਂ, ਕਿਉਂਕਿ ਇਹ ਇੱਕ ਦੀਵਾਰਾਂ ਨੇ ਤੇ ਮਨੁੱਖ ਦੀ ਸੁਤੰਤਰਤਾ ਸਾਰੀ ਦੀ ਸਾਰੀ ਭੰਗ ਹੋ ਜਾਂਦੀ ਹੈ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕਹਿ ਦਿੱਤਾ, ਜੈਸੇ ਸੂਰਜ ਸਾਰਿਆਂ ਦੇ ਘਰਾਂ ਚਾਨਣਾ ਕਰਦਾ ਬਿਨਾਂ ਵਿਤਕਰੇ ਤੋਂ, ਬਿਨਾਂ ਅੰਤਰੇ ਤੋਂ। ਸੂਰਜ ਇਹ ਨਹੀਂ ਦੇਖਦਾ ਕਿ ਮੈਂ ਹਿੰਦੂ ਦੇ ਘਰ ਚਾਨਣਾ ਕਰਨਾ ਹੈ, ਮੁਸਲਿਮ ਦੇ ਘਰ ਨਹੀਂ, ਮੁਸਲਿਮ ਦੇ ਘਰ ਚਾਨਣਾ ਕਰਨਾ ਹੈ, ਈਸਾਈ ਦੇ ਘਰ ਨਹੀਂ, ਈਸਾਈ ਦੇ ਘਰ ਚਾਨਣਾ ਕਰਨਾ ਹੈ, ਸਿੱਖ ਦੇ ਘਰ ਨਹੀਂ। ਜੈਸੇ ਸੂਰਜ ਸਾਰੇ ਜਗਤ ਦਾ ਸਾਂਝਾ ਹੈ, ਪਰਮਾਤਮਾ ਤੇ ਪਰਮਾਤਮਾ ਦੇ ਸੰਤ ਸਾਂਝੇ ਹੁੰਦੇ ਨੇ, ਸਾਰੇ ਜਗਤ ਦੇ ਉਹ ਇੱਕ ਹੁੰਦੇ ਨੇ। ਤੋ ਮੀਰੀ ਪੀਰੀ ਦੇ ਮਾਲਕ ਨੇ ਇਸ ਗੱਲ ਤੇ ਜ਼ੋਰ ਦਿੱਤਾ, ਐ ਸਿੱਖੋ ਹੁਣ ਤੁਹਾਨੂੰ ਬਾਹਰ ਦੀ ਦੁਨੀਆ ਦੀ ਵੀ ਫਿਕਰ ਕਰਨੀ ਪੈ ਗਈ, ਕਿਉਂਕਿ ਮਨੁੱਖ ਕੁਛ ਬਾਹਰ ਹੈ ਕੁਛ ਅੰਦਰ ਹੈ। ਸਾਡੇ ਸਰੀਰ ਦੇ ਅੰਦਰ ਦਾ ਪਾਣੀ ਬਾਹਰ ਦੇ ਪਾਣੀ ਨਾਲ ਜੁੜਿਆ ਹੋਇਆ ਹੈ, ਸਾਡੇ ਸਰੀਰ ਦੇ ਅੰਦਰ ਦੀ ਅਗਨ ਬਾਹਰ ਦੀ ਅਗਨ ਨਾਲ ਜੁੜੀ ਹੋਈ ਹੈ, ਸਾਡੇ ਸਰੀਰ ਦੇ ਅੰਦਰ ਦੀ ਪਵਨ ਤੇ ਮਿੱਟੀ ਬਾਹਰ ਦੀ ਮਿੱਟੀ ਤੇ ਪਵਨ ਨਾਲ ਜੁੜੀ ਹੋਈ ਹੈ। ਅਗਰ ਬਾਹਰ ਦੀ ਪਵਨ ਨਾਲ ਸੰਬੰਧ ਟੁੱਟ ਜਾਏ ਤਾਂ ਅੰਦਰ ਦੀ ਵੀ ਨਹੀਂ ਰਹੇਗੀ, ਅਗਰ ਬਾਹਰ ਦੇ ਪਾਣੀ ਨਾਲ ਸੰਬੰਧ ਟੁੱਟ ਜਾਏ ਤਾਂ ਸਰੀਰ ਦੇ ਅੰਦਰ ਦਾ ਪਾਣੀ ਵੀ ਨਹੀਂ ਰਹੇਗਾ, ਬਾਹਰ ਦੀ ਅਗਨੀ ਨਾਲ ਸੰਬੰਧ ਟੁੱਟ ਜਾਏ ਤਾਂ ਸਰੀਰ ਦੇ ਅੰਦਰ ਦੀ ਅਗਨ ਵੀ ਨਹੀਂ ਰਹੇਗੀ। ਅੰਦਰ ਤੇ ਬਾਹਰੋਂ ਅਸੀਂ ਜੁੜੇ ਹੋਏ ਹਾਂ, ਇੱਕ ਮਿੱਕ। ਤੋ ਇਹ ਜੋ ਇੱਕ ਮਿੱਕ ਹਾਂ, ਅੰਦਰੋਂ ਬਾਹਰੋਂ ਇੱਕ, ਤੋ ਹਿਫਾਜ਼ਤ ਅੰਦਰ ਦੀ ਵੀ ਕਰਨੀ ਹੈ, ਹਿਫਾਜ਼ਤ ਬਾਹਰ ਦੀ ਵੀ ਕਰਨੀ ਹੈ। ਇਸੇ ਨੂੰ ਲੋਕ ਤੇ ਪਰਲੋਕ ਕਿਹਾ, ਅੰਦਰ ਨੂੰ ਸਵਾਰਨਾ ਪਰਲੋਕ ਸਵਾਰਨਾ ਹੈ, ਬਾਹਰ ਨੂੰ ਸਵਾਰਨਾ ਲੋਕ ਸਵਾਰਨਾ ਹੈ। ਲੋਕ ਸਵਰਦਾ ਹੈ ਧਨ ਨਾਲ ਸਤਾ ਨਾਲ, ਪਰਲੋਕ ਸਵਰਦਾ ਹੈ ਧਰਮ ਨਾਲ ਪ੍ਰਭੂ ਕੀਰਤੀ ਨਾਲ। ਔਰ ਦੋਵੇਂ ਲੋਕ ਸਿੱਖ ਨੇ ਸਵੇਲੇ ਕਰਨੇ ਨੇ, ਦੋ ਲੋਕ ਸਿੱਖ ਨੇ ਸਵਾਰਨੇ ਨੇ, ਪਰਲੋਕ ਵੀ ਸਵਾਰਨਾ ਹੈ, ਲੋਕ ਵੀ ਸਵਾਰਨਾ ਹੈ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਨਾਰਾ ਲਾਇਆ, ਅਗਰ ਬਾਹਰ ਦੀ ਦੁਨੀਆ ਨਹੀਂ ਸਵਾਰੀ ਤਾਂ ਅੰਦਰ ਦੀ ਦੁਨੀਆ ਵੀ ਕੋਈ ਸਵਰੀ ਹੋਈ ਨਹੀਂ ਰਹਿਣ ਦੇਗਾ। ਸਾਡਾ ਦੇਸ਼ ਸਾਧੂ ਸੰਤਾਂ ਦਾ ਦੇਸ਼, ਔਰ ਇਸ ਗੱਲ ਦੀ ਫਿਕਰ ਸੀ ਕਿ ਸਿਰਫ ਪਰਲੋਕ ਸਵਾਰਨਾ ਹੈ, ਲੋਕ ਦੀ ਕੋਈ ਚਿੰਤਾ ਹੀ ਨਹੀਂ, ਲੋਕ ਦਾ ਸਾਨੂੰ ਕੋਈ ਫਿਕਰ ਨਹੀਂ। ਇਸ ਨਾਰੇ ਦਾ ਅੰਜਾਮ ਇਹ ਹੋਇਆ ਕਿ 2000 ਸਾਲ ਤੱਕ ਸਾਡਾ ਦੇਸ਼ ਗੁਲਾਮ ਰਿਹਾ। ਇੱਥੇ ਈਰਾਨੀ ਆਏ, ਅਫਗਾਨੀ ਆਏ, ਡੱਚ ਆਏ, ਮੰਗੋਲ ਆਏ, ਅਰਬੀਅਨ ਆਏ, ਫ੍ਰੈਂਚ ਆਏ, ਅੰਗਰੇਜ਼ ਆਏ, ਸਾਰਿਆਂ ਨੇ ਇਸ ਦੇਸ਼ ਨੂੰ ਗੁਲਾਮ ਰੱਖਿਆ। ਸੱਚ ਤੇ ਇਹ ਹੈ ਕਿ ਗੁਲਾਮਾਂ ਨੇ ਵੀ ਗੁਲਾਮ ਬਣਾ ਕੇ ਰੱਖਿਆ। ਕਿਉਂ? ਇੱਥੇ ਪ੍ਰਲੋਕ ਸਵਾਰਨ ਦੀ ਗੱਲ ਸੀ, ਲੋਕ ਸਵਾਰਨ ਦੀ ਗੱਲ ਨਹੀਂ ਸੀ। ਦੁਨੀਆ ਇਸ ਤਰੀਕੇ ਨਾਲ ਦੋ ਹਿੱਸਿਆਂ ਚ ਵੰਡੀ ਹੋਈ ਹੈ। ਇੱਕ ਦਾ ਨਾਰਾ ਤੇ ਇਹ ਹੈ ਕਿ ਮੈਂ ਪ੍ਰਲੋਕ ਦੀ ਖਾਤਰ ਲੋਕ ਨੂੰ ਛੱਡਦਾ, ਮੇਰਾ ਲੋਕ ਨਾਲ ਕੋਈ ਮਤਲਬ ਨਹੀਂ। ਤੇ ਇੱਕ ਉਹ ਹੈ ਜਿਹੜਾ ਕਹਿੰਦਾ ਇਹ ਜਗ ਮਿੱਠਾ ਅਗਲਾ ਤਿੰਨ ਡਿੱਠਾ, ਅਸੀਂ ਤੇ ਸਿਰਫ ਲੋਕ ਸਵਾਰਨਾ ਹੈ, ਪ੍ਰਲੋਕ ਦੀ ਕੀ ਚਿੰਤਾ ਕਰਨੀ, ਪ੍ਰਲੋਕ ਹੈ ਹੀ। ਕਦੀ ਕਦਾਈ ਕੋਈ ਰੂਹੇ ਜ਼ਮੀਨ ਤੇ ਐਸਾ ਪਰਮ ਪੁਰਖ ਆਉਂਦਾ ਜੋ ਕਹਿ ਦਿੰਦਾ ਐ ਬੰਦੇ ਇੱਕ ਲੋਕ ਦੇ ਸਵਾਰਨ ਦੇ ਨਾਲ ਜੀਵਨ ਨਹੀਂ ਚੱਲ ਸਕੇਗਾ। ਦੋ ਪੈਰਾਂ ਨਾਲ ਸਰੀਰ ਚੱਲਦਾ ਹੈ, ਇੱਕ ਪੈਰ ਨਾਲ ਪਹਾੜਾਂ ਤੇ ਚੜ੍ਹਨਾ ਬਹੁਤ ਕਠਿਨ ਹੈ। एक बाँह टूट जाए, एक अख चली जाए, एक कन्न चला जाए तो शरीर अद्धा रह जाता है। अद्धा ज्ञान मनुख तो छीण हो जाता है, जीवन का अद्धा रस मारिया जाता है। तो संपूर्ण जिंदगी यही है, लोक सवारना है, परलोक सवारना है। जिवें परलोक सवारे कोई ते परलोक दी दौलत लुटन वाले बहुत ने, कोई खिमा शांति सील संजम परम आनंद जप तप के करके इकट्ठा करे तो काम लुट के लै जा सकता है, क्रोध लुट के लै जा सकता है, मोह लुट के लै जा सकता है और अहंकार लुट के लै जा सकता है। इन्हां तो बचाना है इस अंदर दी दौलत नूं। भगत कबीर कहंदे ने इस तन मन मधे मदन चोर जिन ज्ञान रतन हिर लीन मोर। इते काम चोर है, लोभ चोर है, मेरा सारा जप तप कीता होया चुरा के लै गया, नशा के लै गया, मैनू खाली कर गया। जिवें अंदर दी दौलत नूं लुटन वाले बहुते ने बाहर दी असमत दौलत ते संस्कृति नूं लुटन वाले भी बहुत ने। इस वास्ते मनुख नूं बाहरों सताधारी बनना चाहिदा है, अंदरों सतवादी बनना चाहिदा है। सत अंदर दी ताकत है, सता बाहर दी ताकत है। जिस पहलू तो भी मनुख कमजोर होवेगा जिंदगी अधूरी हो जाएगी ते अपूर्णता जड़ी है ये दुख ते संताप नूं जन्म देवेगी। साहिब गुरु हरगोबिंद साहिब जी महाराज ने जब इस ढंग का नारा लाया तो कुदरती गल है सताधारियां नूं उखियाई होनी सी, लिहाजा आप नूं ग्वालियर दे किले विच कैद कर दिता गया। कसूर आप दा की? कसूर इतना ही कि आप शस्त्रधारी हो गए, सेना रखन लग पे, घोड़ा सवार रखन लग पे और सिख नूं उन्होंने संत दे नाल नाल सिपाही बना दिता। ये गल नागवार गुजरी, सताधारियां नूं आपनूं ग्वालियर दे किले दे विच बंद कर दिता गया। चारों पासे हुंदी बगावत देख के ते गुरु दर्शनां दी श्रद्धा सिखां दे अंदर उमड़ी हुई वेख के जहांगीर नूं झुकणा पिया, रिहाई दा हुक्म सादर कीता तां गुरु हरगोबिंद साहिब जी महाराज ने कह दिता असी तां जेल तो बाहर आणा है, किले तो बाहर आणा है, साडे नाल ये जो तुसी 52 राजे कैद कर रखे ने ये भी रिहा करने पैणगे। राजस्थान दे राजवाड़े, मध्य भारत दे राजवाड़ियां दे तमाम राजे छोटे छोटे जागीरदार ग्वालियर दे किले विच बंद सन और ये टोटल कुल 52 सन। गुरु हरगोबिंद साहिब जी महाराज ने जब उन्हां दी दीन दशा देखी तो आप नूं बड़ा तरस आया। ये तो ठीक है कि जिस दिन जेल विच गुरु हरगोबिंद साहिब जी महाराज गए अंदर कथा कीर्तन दे प्रवाह चल पए, राजियां नूं सुकून मिलिया, कैदियां नूं आनंद मिलिया, कैदियां नूं कुछ जीवन मिलिया। पर जब ये हुक्मनामा अज आया कि गुरु हरगोबिंद साहिब जी महाराज नूं आजाद किया जाण लगा तो 52 दे 52 राजे दुखे हो गए, पीड़ित हो गए, रोण लग पए, आखण लगे पातशाह थोड़ा सदका इत्थे शांति बनी हुई सी, मन नूं कुछ रस मिल रहा सी, ते आप दा विछोड़ा किस तरह सारीए, ते आप जा रहे हो। दयालु सतगुर ने कहा नहीं, असी तां किले तो बाहर निकलांगे जे तुसी भी निकल सके। तो एकदम सतगुर ने कह दिता असी रिहा नहीं होना, साडे नाल इन्ना 52 राजियां नूं भी आजाद करना पएगा। कहिंदे ने जहांगीर ने यह हुक्म कीता कि जो जो आप दा दामन पकड़ लेगा वह बाहर आ सकेगा। तो 52 कलियां वाला गुरु हरगोबिंद साहिब जी महाराज ने चोला सिलवाया ते वो चोला पहनिया, एक एक कली एक एक राजे ने पकड़ ली। इस ढंग नाल 52 राजे आप दे नाल ग्वालियर दे किले तो आजाद हुए। साहिब श्री गुरु हरगोबिंद साहिब जी महाराज श्रद्धालु सिख नूं किस ढंग नाल गलवकड़ी च लैंदे ने, ये वाकया आगरा दा। जब जहांगीर आप नूं आगरे ले आया ते महलां विच निवास करन लगा, सतगुर कहण लगे नहीं, असी जमुना दे तट दे उत्ते खैमा बना के उहदे च रवांगे। जहांगीर ने अपना खैमा भी उत्थे ही गड़ दिता। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਤੁਹਾਡੀ ਹੋਂਦ ਦੇ ਨਾਲ ਸਿੱਖਾਂ ਦੀ ਆਵਾਜਾਈ ਚ ਫਰਕ ਪੈਗਾ, ਕਿਉਂਕਿ ਚਾਰੋਂ ਪਾਸੇ ਪਹਿਰੇਦਾਰ ਤੇ ਹਰ ਬੰਦੇ ਨੂੰ ਆਣ ਨਹੀਂ ਦੇਣਗੇ, ਲਿਹਾਜ਼ਾ ਸਾਡੇ ਤੱਕ ਸੰਗਤਾਂ ਪਹੁੰਚ ਨਹੀਂ ਸਕਣਗੀਆਂ, ਤੁਸੀਂ ਵੀ ਖੈਮਾ ਇੱਥੇ ਲਾ ਦਿੱਤਾ। ਤੋ ਜਹਾਂਗੀਰ ਕਹਿਣ ਲੱਗਾ, ਨਹੀਂ ਪਾਤਸ਼ਾਹ, ਮੈਂ ਪਹਿਰਾ ਖਤਮ ਕਰ ਦਿੰਦਾ, ਜਿਤਨੇ ਚਿਰ ਤੱਕ ਆਪ ਇੱਥੇ ਹੋ ਕੋਈ ਪਹਿਰਾ ਨਹੀਂ ਰਹੇਗਾ, ਲੋਕੀ ਖੁੱਲੇ ਆ ਤੇ ਖੁੱਲੇ ਜਾ। ਇੱਕ ਘਾਈਆ ਸਿੰਘ ਜੋ ਦਿਨ ਭਰ ਘਾਸ ਖੋਦ ਕੇ ਬੜੀ ਮੁਸ਼ਕਿਲ ਨਾਲ ਆਪਣੀ ਉਪਜੀਵਿਕਾ ਚਲਾਉਂਦਾ ਸੀ, ਉਹ ਜਦ ਕੰਨਾਂ ਦੇ ਨਾਲ ਸਹੁੰ ਸੁਣਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਗਰੇ ਵਿੱਚ ਆਏ ਨੇ, ਛੇਤੀ ਛੇਤੀ ਘਾਸ ਦੀ ਪੰਡ ਦੋ ਕਸੀਰਿਆਂ ਦੀ ਵੇਚ ਪੱਲੇ ਨਾਲ ਬਨ ਬਨ ਇਕਦਮ ਦਰਸ਼ਨਾਂ ਨੂੰ ਦੌੜਿਆ। ਸ਼ਾਮ ਹੋ ਚੁੱਕੀ ਸੀ, ਖੈਮੇ ਦੇ ਅੰਦਰ ਜੋ ਪਹਿਲਾ ਖੈਮਾ ਸੀ ਉਹ ਜਹਾਂਗੀਰ ਦਾ ਸੀ ਤੇ ਅੰਦਰ ਉਹ ਪਲੰਗ ਤੇ ਲੇਟੇ ਹੋਇਆ ਮੁਗਲ ਸ਼ਹਿਨਸ਼ਾਹ ਦਾੜੀਆਂ ਰੱਖਦੇ ਸਨ, ਦਸਤਾਰ ਸਜਾਉਂਦੇ ਸਨ ਤੇ ਜਹਾਂਗੀਰ ਮੋਤੀਆਂ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਆਭੂਸ਼ਣਾਂ ਨਾਲ ਆਪਣੇ ਆਪ ਨੂੰ ਸਜਾਇਆ ਹੋਇਆ ਸੀ, ਮੁਗਲ ਸ਼ਹਿਨਸ਼ਾਹ ਸਜਾ ਕੇ ਰੱਖਦੇ ਸਨ। ਤੋ ਸਿੱਖ ਇਕਦਮ ਖੈਮੇ ਦੇ ਅੰਦਰ ਚਲਾ ਗਿਆ, ਜਹਾਂਗੀਰ ਨੂੰ ਵੇਖ ਕੇ ਹੀ ਮੱਥਾ ਟੇਕਿਆ ਔਰ ਦੋ ਕਸੀਰੇ ਅੱਗੇ ਰੱਖ ਦਿੱਤੇ, ਹੱਥ ਜੋੜ ਕੇ ਕਹਿੰਦਾ ਹੈ, ਐ ਦੀਨ ਦੁਨੀਆ ਦੇ ਮਾਲਕ, ਮੈਨੂੰ ਵੀ ਨਾਮ ਦਾ ਰਸ ਦੇ, ਮੇਰਾ ਪਰਲੋਕ ਸੁਹੇਲਾ ਕਰ। ਇਤਨੇ ਬੋਲ ਸਿੱਖ ਦੇ ਮੂੰਹੋਂ ਨਿਕਲੇ ਤੇ ਜਹਾਂਗੀਰ ਕਹਿਣ ਲੱਗਾ, ਅਸੀਂ ਦੁਨੀਆ ਦੇ ਮਾਲਕ ਹਾਂ ਦੀਨ ਦੇ ਨਹੀਂ, ਅਸੀਂ ਇਸ ਜਹਾਨ ਦੇ ਮਾਲਕ ਹਾਂ ਉਸ ਦੇ ਨਹੀਂ, ਇਹ ਜੋ ਰਸ ਤੇ ਆਨੰਦ ਹੈ ਇਹ ਅਸੀਂ ਨਹੀਂ ਦੇ ਸਕਦੇ, ਮੈਂ ਜਹਾਂਗੀਰ ਹਾਂ, ਤੈਨੂੰ ਜੋ ਪਰਲੋਕ ਦਾ ਰਸ ਚਾਹੀਦਾ ਹੈ ਉਸਦਾ ਖੈਮਾ ਅੱਗੇ ਹੈ, ਦੀਨ ਤੇ ਦੁਨੀਆ ਦਾ ਜੋ ਮਾਲਕ ਹੈ ਉਹਦਾ ਤੰਬੂ ਅੱਗੇ ਹੈ, ਤੂੰ ਅੱਗੇ ਚਲਾ ਜਾ। ਸਿੱਖ ਨੇ ਇਕਦਮ ਦੋ ਕਸੀਰੇ ਚੁੱਕ ਲਏ ਤੇ ਜਹਾਂਗੀਰ ਕਹਿੰਦਾ, ਇਹ ਤੇ ਤੂੰ ਭੇਟ ਕਰ ਚੁੱਕਿਆ, ਆਖਰ ਮੈਂ ਵੀ ਸ਼ਹਿਨਸ਼ਾਹ ਤੇ ਮੇਰੀ ਵਕਤ ਦੋ ਕਸੀਰਿਆਂ ਵਰਗੀ ਵੀ ਨਹੀਂ ਜਿਹੜੇ ਤੂੰ ਭੇਟ ਕੀਤੇ ਨੇ ਤੇ ਚੁੱਕ ਰਿਹਾ, ਆਖਰ ਲੋਕੀ ਰਾਜਿਆਂ ਨੂੰ ਵੀ ਨਜ਼ਰਾਨੇ ਭੇਟ ਕਰ ਦਿੰਦੇ। ਸਿੱਖ ਕਹਿਣ ਲੱਗਾ, ਨਹੀਂ, ਇਹ ਦੋ ਕਸੀਰੇ, ਇਹਨਾਂ ਵਿੱਚ ਮੇਰੀ ਸ਼ਰਧਾ ਹੈ, ਇਹਨਾਂ ਵਿੱਚ ਮੇਰੀ ਭਾਵਨਾ ਹੈ ਤੇ ਮੈਂ ਇਹ ਗੁਰੂ ਨੂੰ ਹੀ ਅਰਪਣ ਕਰ ਸਕਦਾ, ਤੈਨੂੰ ਨਹੀਂ। ਜਹਾਂਗੀਰ ਨੇ ਸੋਨੇ ਦੇ ਮੋਰਾਂ ਦੀ ਥੈਲੀ ਸਿੱਖ ਦੇ ਅੱਗੋਂ ਰੱਖੀ, ਆਖਿਆ, ਲੈ ਇਹ ਚੁੱਕ ਲੈ, ਇਹ ਆਪਣੇ ਗੁਰੂ ਨੂੰ ਭੇਟ ਕਰੀ। ਤੇ ਸਿੱਖ ਕਹਿੰਦਾ, ਨਹੀਂ ਬਾਦਸ਼ਾਹ ਸਲਾਮਤ, ਇਹ ਦੋ ਕਸੀਰੇ ਮੈਂ ਦਿਨ ਭਰ ਆਪਣਾ ਪਸੀਨਾ ਵਗਾਇਆ ਹੈ, ਮਿਹਨਤ ਕੀਤੀ ਹੈ, ਖੂਨ ਪਸੀਨਾ ਇੱਕ ਕਰਕੇ ਘਾਸ ਖੋਦਿਆ ਵੇਚਿਆ, ਉਸ ਤੋਂ ਹੀ ਮੈਨੂੰ ਪ੍ਰਾਪਤ ਹੋਏ ਨੇ, ਇਹ ਪਵਿੱਤਰ ਨੇ, ਇਹ ਪਾਵਨ ਨੇ, ਇਹ ਦੋ ਕਸੀਰੇ ਪਵਿੱਤਰਤਾ ਦੀ ਮੂਰਤੀ ਨੇ, ਪਤਾ ਨਹੀਂ ਤੇਰਾ ਧਨ ਕਿਸ ਤਰ੍ਹਾਂ ਦੇ ਨਾਲ ਆਇਆ ਹੈ, ਲਿਹਾਜ਼ਾ ਪਤਾ ਨਹੀਂ ਗੁਰੂ ਦੀ ਪ੍ਰਸੰਨਤਾ ਹੋਣੀ ਹੈ ਕਿ ਨਹੀਂ, ਮੈਂ ਇਹ ਥੈਲੀਆਂ ਨਹੀਂ ਚੁੱਕ ਸਕਦਾ, ਮੈਂ ਦੋ ਕਸੀਰੇ ਲੈਣੇ ਨੇ, ਇਕਦਮ ਚੁੱਕ ਲੈ। ਜਹਾਂਗੀਰ ਦੇ ਖੈਮੇ ਤੋਂ ਜੈਸੇ ਸਿੱਖ ਬਾਹਰ ਨਿਕਲਿਆ, ਆਪਣੇ ਖੈਮੇ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਹਰ ਨਿਕਲੇ, ਦੋ ਕਦਮ ਇਹ ਸਿੱਖ ਚੱਲਿਆ, ਭੱਜੇ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਿੱਖ ਨੂੰ ਗਲਵਗੜੀ ਚ ਲੈ ਲਿਆ, ਆਖਿਆ, ਧਨ ਸਿੱਖੀ, ਧਨ ਸਿੱਖੀ, ਕੋਮਲਤਾ ਦੇ ਮੁਜੱਸਮੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਅਥਾਹ ਪਿਆਰ ਕੀਤਾ ਔਰ ਗਲਵਕੜੀ ਵਿੱਚ ਲਾਂਦਿਆਂ ਹੀ ਬਿਸਮਾਦ ਮੰਡਲ ਦੇ ਛਾ ਗਿਆ ਉਹ ਸਿੱਖ ਜੋ ਸ਼ਰਧਾ ਦੀ ਮੂਰਤੀ ਸੀ, ਅਥਾਹ ਸ਼ਰਧਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵਿੱਚ ਰੱਖਦਾ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਿਤਨੇ ਗਰੀਬ ਨਿਵਾਸ ਨੇ, ਦੀਨ ਰਕਸ਼ਕ ਨੇ। ਆਪ ਇੱਕ ਦਿਨ ਸ੍ਰੀਨਗਰ ਬਾਰਾਮੂਲਾ ਦੇ ਨੇੜੇ ਸ਼ਿਕਾਰ ਖੇਡ ਕੇ ਵਾਪਸ ਆ ਰਹੇ ਸਨ ਆਪਣੇ ਟਿਕਾਣੇ, ਤਾਂ ਕੀ ਦੇਖਦੇ ਨੇ, ਗੰਦਗੀ ਦੇ ਢੇਰ ਦੇ ਉੱਤੇ ਇੱਕ ਮਾਸੂਮ ਮਨੁੱਖੀ ਬੱਚਾ ਪਿਆ ਸੀ, ਕਿਸੇ ਨੇ ਸੁੱਟ ਦਿੱਤਾ ਸੀ। ਬੱਚੇ ਦੇ ਰੋਣ ਤੇ ਚੀਖਣ ਦੀ ਆਵਾਜ਼ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਕੰਨਾਂ ਵਿੱਚ ਪਈ। ਸਤਿਗੁਰ ਕਹਿਣ ਲੱਗੇ, ਇਹ ਕੌਣ ਮਨੁੱਖੀ ਬੱਚਾ ਗੰਦਗੀ ਦੇ ਢੇਰ ਤੇ ਰੋ ਰਿਹਾ, ਕਿਸੇ ਨੇ ਸੁੱਟਿਆ? ਸਿੱਖ ਭੱਜੇ ਹੋਏ ਗਏ, ਕਹਿਣ ਲੱਗੇ, ਹਾਂ ਮਹਾਰਾਜ, ਮਨੁੱਖੀ ਬੱਚਾ, ਪਤਾ ਨਹੀਂ ਕਿਸੇ ਨੇ ਸੁੱਟਿਆ। ਸਤਿਗੁਰ ਕਹਿਣ ਲੱਗੇ, ਕਿਸੇ ਨੇ ਸੁੱਟਿਆ, ਚੁੱਕ ਲਿਆ। ਤੋ ਸਿੱਖ ਕਹਿਣ ਲੱਗੇ, ਮਹਾਰਾਜ, ਇਹ ਤੇ ਗੰਦਾ ਬੜਾ ਹੈ, ਕਰੂਪ ਬੜਾ ਹੈ, ਬਹੁਤ ਕੁ ਵੱਡਾ ਚਿਹਰਾ ਇਸਦਾ, बहुत ही क्रूप है महाराज और बहुत ही गंदा है। सतगुरु कहने लगे कोई नहीं, कोहतरा नहीं, ये गंदा नहीं, ये सुथरा होवेगा, चुक ले आओ। इस दा नाम सुथरा शाह पिया, इनू पालिया गुरु हरगोबिंद साहब जी महाराज ने, तुखमे तासीर करके मजाकी सुभा दा सी, पर गुरु हरगोबिंद साहब जी महाराज की बख्शिश दा सदका ब्रह्म ज्ञानी होया, भगत होया, महान तपेश्वर होया, महान जपेश्वर होया, और हास रस दे नाल लोगां नूं ब्रह्म ज्ञान दी सेध दे जांदा सी। साहिब गुरु हरगोबिंद साहब जी महाराज भी उस दे नाल अथाह प्यार करदे सन, अत्यंत सत्कार करदे सन। गुरु हरगोबिंद साहब जी महाराज ने इस देश दे सत ते सता दी कठी शमा रोशन कीती और आखिया सता तो बिना सत नहीं चल सकेगा और सत तो बिना सता बेहूदी है। डॉक्टर मोहम्मद इकबाल दे बड़े कीमती बोल, आप कहंदे ने जलाल दे पातशाही हो या जमहूरी तमाशा हो, जुदा हो दीन सियासत से तो रह जाती है चंगेजी। दीन नो अगर सियासत तो कढ दो तो सियासत बन जाती है चंगेज खां, हलाकू, हिटलर, मोसोलिनी, जुलम दा अखाड़ा बन के रह जाती है सियासत अगर उस दे चों धर्म नु कढ दईए, दीन नु कढ दईए। जलाले पातशाही हो या जमहूरी तमाशा हो, जुदा हो दीन सियासत से तो रह जाती है चंगेजी। सियासत बाहर दी सता, धर्म अंदर दी सता, इन्हां दोहां नूं यकजा करना है। साडे देश विच अगर राम दी पूजा हुई है तो सिर्फ इस करके नहीं कि वो राजा सन, वो संत पहले सन, राजा बाद दे सन। श्री कृष्ण दा सम्मान होया इस देश विच तो इस करके नहीं कि वो द्वारका दे राजा सन, नहीं, द्वारका दे राजा बाद विच बने ने, महायोगी वो पहले ने, तपेश्वर वो पहले ने, संत वो पहले ने। तो संत अगर राजा बने तो जगत स्वर्ग बन जाता है। संत दा मतलब जो सच दे जी रहे है, अगर वो राजा बने तो बार दी सारी क्रिया दे मोर सच दी होवेगी। गुरु नानक देव जी महाराज कहंदे मौजूदा दौर ते ऐसा है कल युग रथ अगन का कूड़ अगे रथवा, ये तृष्णा दा रथ है और इनू झूठ चला रहे। महापुरुषां दी कोशिश होंदी है कि जिंदगी सच दे आसरे ते चले, जीवन दे हर व्यवहार दे उते मोर सच दी होवे, ते जद जिंदगी दे हर व्यवहार दे उते, हर विचार दे उते, हर किरदार दे उते मोर सच दी हो जांदी है, तां उस समय नूं आख्या जांदा है सतयुग। हुण ते सतयुग है, हुण ते कोई झूठ नहीं, हुण ते सत ही सत है, हुण ते हर मनुख सत बोलदा है, सत सुनदा है, सत सोचदा है, सत्य करता है। तो महापुरुष आवे ने सतयुग नू जन्म देने लई, और आम संसारी जीवदा है कलयुग नू जन्म देने लई। इस वास्ते सत ते सता दा आद काल तो घोल रहा, संघर्ष रहा। गुरु हरगोबिंद साहब जी महाराज ने इस घोल नू मिटाण दी कोशिश कीती और नारा लाया, जिहदे कोल सता है उहदे कोल सत होवे, जिहदे कोल सत है उहदे कोल ही सता होवे, तां जगत सुख चैन दे नाल रह सकेगा, आनंद दे नाल रह सकेगा। आप जी दी ए रीति लोकां नूं पसंद ना आई, क्योंकि लोग ते वेखणा चाहुंदे सन संत कोल केवल माला ही चाहीदी है, तलवार क्यों है? संत साधे सुभा दा होवे उहनें मोतियां दी माला क्यों पहन ली, उह घोड़ा सवारी क्यों करन लग पिया? तो चारों पासे शरीक ते सताधारियां दी विरोधता दा गुरु हरगोबिंद साहब जी महाराज नूं सामना करना पिया। सतगुर ने चार जंगा भी लड़ियां और चार ही जंगा दे आप नूं बकायदा जित प्राप्त होई। भारत वासियां दा गुरु हरगोबिंद साहब जी महाराज इस ढंग दे नाल हौसला वधांदे गए और आखदे गए कि अगर राज सता नहीं तो धर्म नहीं चलेगा, अगर धर्म नहीं तो मनुख शैतान हो जाएगा, मनुख हैवान हो जाएगा। आप दे विचारां दा, आप दे ख्यालां दा बहुपक्खी असर होया और लोकी धड़ाधड़ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਸਿੱਖਿਆ ਤੇ ਦੀਕਸ਼ਾ ਨੂੰ ਮੰਨ ਸੰਤ ਸਿਪਾਹੀ ਬਣਨ ਲੱਗਦਾ ਹੈ, ਸ਼ਸਤਰਧਾਰੀ ਬਣਨ ਲੱਗਦਾ ਹੈ। ਸਤਿਗੁਰ ਨੇ ਆਗਿਆ ਕੀਤੀ, ਹੁਣ ਆਈਂਦਾ ਤੋਂ ਮੈਨੂੰ ਸ਼ਸਤਰ ਆ ਕੇ ਭੇਟ ਕਰੋ, ਘੋੜੇ ਆ ਕੇ ਭੇਟ ਕਰੋ, ਤਾਂ ਕਿ ਹਰ ਮਨੁੱਖ ਮਜ਼ਬੂਤ ਹੋ ਕੇ ਜੀ ਸਕੇ। ਤੂੰ ਇਤਨਾ ਕਮਜ਼ੋਰ ਵੀ ਨਾ ਹੋ ਜਣਾ ਖਣਾ ਤੇਰੀ ਪੱਗ ਲਾ ਛੱਡੇ, ਪਰ ਤੂੰ ਇਤਨਾ ਜ਼ਾਲਮ ਵੀ ਨਾ ਹੋ ਕਿ ਹਰ ਇੱਕ ਦੀ ਤੂੰ ਪੱਗ ਲਾ, ਇਤਨਾ ਠੰਡਾ ਨਾ ਹੋ ਕਿ ਤੈਨੂੰ ਕੋਈ ਪੈਰਾਂ ਥੱਲੇ ਕੁਚਲ ਦੇਵੇ, ਪਰ ਤੂੰ ਇਤਨਾ ਗਰਮ ਵੀ ਨਾ ਹੋ ਕਿ ਆਪਣੇ ਪੈਰਾਂ ਥੱਲੇ ਤੂੰ ਹਰ ਇੱਕ ਨੂੰ ਕੁਚਲੀ ਜਾਵੇਂ। ਨਹੀਂ, ਖੁਦ ਜੀ ਤੇ ਦੂਜੇ ਨੂੰ ਜੀਣ ਦਾ ਹੱਕ ਦੇ, ਖੁਦ ਜ਼ਿੰਦਾ ਰਹਿ ਤੇ ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਮੁਸਰਤ ਦਾ ਬਾਇਸ ਬਣ, ਖੁਸ਼ੀਆਂ ਦਾ ਬਾਇਸ ਬਣ। ਇਰਾਨ ਦੇ ਇੱਕ ਸੂਫੀ ਫਕੀਰ ਦਾ ਕਹਿਣਾ ਹੈ ਕਿ ਇਹ ਬੰਦੇ ਰਸਤੇ ਵਿੱਚ ਇੰਜ ਚੱਲ ਕਿ ਤੈਨੂੰ ਕੋਈ ਸਲਾਮ ਕਰਨ ਤੇ ਮਜਬੂਰ ਨਾ ਹੋਵੇ। ਅਜ ਰਾਹ ਚੁਨਾਰ ਕਿ ਸਲਾਮਤ ਨਾ ਕੁਨਦ, ਬਾ ਫਲਕ ਚੁਨਾ ਜੀ ਕਿ ਕਿਆਮਤ ਨਾ ਕੁਨਦ। ਖਲਕਤ ਦੇ ਵਿੱਚ ਇਸ ਢੰਗ ਨਾਲ ਰਹਿ ਕਿ ਤੇਰੇ ਰਹਿਣ ਦੇ ਨਾਲ ਕਿਆਮਤ ਨਾ ਹੋਵੇ, ਤੇਰੇ ਰਹਿਣ ਦੇ ਨਾਲ ਪਰਲੇ ਨਾ ਹੋਵੇ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਜਨਮ ਵਡਾਲੀ ਦੇ ਵਿੱਚ ਹੋਇਆ, ਆਪ ਜੋਤੀ ਜੋਤ ਸਮਾਏ ਸ੍ਰੀ ਕੀਰਤਪੁਰ ਦੇ ਵਿੱਚ। ਕੀਰਤੀ ਕਰਦਿਆਂ ਕਰਦਿਆਂ ਕੀਰਤੀ ਦੇ ਆਪ ਮੁਜੱਸਮਾ ਹੋਏ ਤੇ ਜਿੱਥੇ ਆਪ ਸਮਾਏ ਉਸ ਥਾਂ ਦਾ ਨਾਂ ਹੋਇਆ ਕੀਰਤਪੁਰ। ਸਿੱਖ ਜਗਤ ਦਾ ਇਹ ਮਹਾਨ ਤੀਰਥ ਹੈ। ਦਰਸ਼ਨ ਕਰਨ ਵਾਲੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਉਸ ਦੇਹਵਰੇ ਤੋਂ ਮਹਾਨ ਪ੍ਰੇਰਨਾ ਲੈਂਦੇ ਨੇ, ਔਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਸਿੱਖ ਜਗਤ ਨੂੰ ਇਹ ਦੇਣ ਕਿ ਸੰਤ ਨੇ ਸਿਪਾਹੀ ਬਣਨਾ ਹੈ, ਸਿਪਾਹੀ ਨੇ ਸੰਤ ਬਣਨਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਇਹ ਵੀਰ ਰਸ, ਇਹ ਕ੍ਰਾਂਤੀ ਦੀ ਸ਼ਮਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜਲਾਈ।